ਕਹਿੰਦੇ ਜਦ ਸ਼ੁਰੂ ਚ ਮੈਂ ਕਿਹਾ ਜੀ ਤੁਹਾਨੂੰ ਜਦ ਸ਼ੁਰੂ ਚ ਜੋਤ ਨਜ਼ਰ ਆਈ ਕਿਵੇਂ ਨਜ਼ਰ ਆਉਂਦੀ ਆ ਇਹ? ਤਾਂ ਕਹਿੰਦੇ ਮੈਂ ਆਪਣੇ ਖੇਤਾਂ ਦੇ ਵਿੱਚ ਕੋਠਾ ਪਾ ਕੇ ਰਾਤ ਨੂੰ ਬਹਿ ਕੇ ਸਿਮਨ ਕਰਨਾ, ਘਰ ਦੇ ਰੋਟੀ ਦੇ ਜਾਂਦੀ ਸੀ ਉੱਥੇ ਹੀ। ਕਹਿੰਦੇ ਇੱਕ ਦਿਨ ਜਦ ਮੈਂ ਇਸ਼ਨਾਨ ਕਰਕੇ ਬੈਠਾ, 2-3 ਵਜੇ ਦੀ ਗੱਲ ਹੈ, ਕਹਿੰਦੇ ਮੈਂ ਧਿਆਨ ਲਾਉਂਦਾ ਸੀ ਹਿਰਦੇ ਵਿੱਚ ਜ਼ਿਆਦਾ ਮੂਲ ਮੰਤਰ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੈਨੂੰ ਜੋਤ ਨਜ਼ਰ ਆਈ, ਕਹਿੰਦੇ ਮੈਨੂੰ ਲੱਗ ਗਿਆ ਭੁਲੇਖਾ, ਮੇਰੇ ਕੱਪੜਿਆਂ ਨੂੰ ਅੱਗ ਕਿਵੇਂ ਲੱਗ ਗਈ? ਕਹਿੰਦੇ ਮੈਂ ਉਸੇ ਵਕਤ ਆਪਣੇ ਕੱਪੜਿਆਂ ਤੇ ਹੱਥ ਮਾਰਿਆ, ਕੁੜਤਾ ਲਾ ਕੇ ਸੁੱਟ ਦਿੱਤਾ, ਤੇ ਫਿਰ ਦੇਖੇ ਇਹ ਤਾਂ ਸਰੀਰ ਵਿੱਚ ਵੀ ਦੇਖੀ ਜਾਂਦੀ ਹੈ। ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਮੈਨੂੰ ਜੋਤ ਦੇ ਦਰਸ਼ਨ ਹੋਣ ਲੱਗ ਪਏ। ਹਲੋ ਉਦੋਂ ਬਾਅਦ ਫਿਰ ਉਹ ਜੋਤ ਹੌਲੀ ਹੌਲੀ ਵੱਧਦੀ ਵੱਧਦੀ ਸਾਰੇ ਸਰੀਰ 'ਚ ਦਿਖਣ ਲੱਗ ਪਈ ਮੈਨੂੰ। ਕਹਿੰਦੇ ਉਦੋਂ ਬਾਅਦ ਫਿਰ ਇਹ ਜੋਤ ਮੈਨੂੰ ਆਸੇ ਪਾਸੇ ਕੰਧਾਂ 'ਚ ਦਿਖਣ ਲੱਗ ਪਈ। ਕਹਿੰਦੇ ਰੋਜ਼ ਦੇ ਸਿਮਰਨ ਨਾਲ ਇਹ ਜੋਤ ਵੱਧਦੀ ਗਈ ਵੱਧਦੀ ਗਈ। ਇੱਕ ਦਿਨ ਕਹਿੰਦੇ ਐਸਾ ਆਇਆ ਜਿਹਨੂੰ ਮੈਨੂੰ ਪੂਰਨ ਬ੍ਰਹਿਮੰਡ ਦੇ ਵਿੱਚ ਇਹ ਜੋਤ ਨਜ਼ਰ ਆਈ। ਇੱਥੇ ਉਹੀ ਪ੍ਰਮਾਣ ਹੈ ਕਿ ਪਹਿਲਾਂ ਜੋਤ ਆਪਣੇ ਹਿਰਦੇ 'ਚ ਨਜ਼ਰ ਆਉਂਦੀ ਹੈ, ਫਿਰ ਇਹ ਵਿਆਪਕ ਰੂਪ ਵਿੱਚ ਨਜ਼ਰ ਆਉਂਦੀ ਹੈ। ਪਹਿਲਾਂ ਵਿਆਪਕ ਨਜ਼ਰ ਨਹੀਂ ਆਉਂਦੀ, ਵਿਆਪਕ ਨਜ਼ਰ ਬਾਅਦ ਵਿੱਚ ਆਉਂਦੀ। ਪਹਿਲਾਂ ਆਪਣੇ ਹਿਰਦੇ ਦੇ ਵਿੱਚ ਨਜ਼ਰ ਜੋਤ ਆਉਂਦੀ ਹੈ, ਉਸ ਵਕਤ ਨੂੰ ਕਹਿੰਦੇ ਨੇ ਕਿ ਉਹ ਵਿਆਪਕ ਹੈ। ਆਕਾਸ਼ ਕੀ ਨਿਆਈ, ਆਕਾਸ਼ ਦੀ ਨਿਆਈ ਸਰਬ ਵਿਆਪਕ ਹੈ ਵਾਹਿਗੁਰੂ।
ਇਹ ਉਪਮਾਨ ਪ੍ਰਮਾਣ ਲਖੀ ਜੈ ਜੈ ਦੂਸਰ ਕੀ ਸਮਝਾਨੀ ਜੈ।
ਸੋ ਇਹ ਉਪਮਾਨ ਪ੍ਰਮਾਣ ਜਾਣਨਾ ਕਰੋ, ਜਿੱਥੇ ਦੂਸਰੇ ਦੀ ਇੱਕ ਪ੍ਰਕਾਰ ਦੀ ਜਿਹੜੀ ਆਪਾਂ ਉਪਮਾ ਦਿੰਦੇ ਹਾਂ, ਉਪਮਾ ਦੇ ਦਿੰਦੇ ਹਾਂ, ਇਸ ਪ੍ਰਕਾਰ ਉਪਮਾਨ ਪ੍ਰਮਾਣ ਬਣ ਜਾਂਦਾ ਇੱਥੇ ਆ ਕੇ। ਤਾਂ ਇਸ ਪ੍ਰਕਾਰ ਨਾਲ ਕਹਿੰਦੇ ਜਿਵੇਂ ਭਾਵ ਜਿੱਥੇ ਦੂਸਰੇ ਦੀ ਉਪਮਾ ਦੇਈਏ ਇਹਨੂੰ ਉਪਮਾਨ ਪ੍ਰਮਾਣ ਕਹਿੰਦੇ। ਇੱਥੇ ਆਕਾਸ਼ ਦੀ ਵਿਆਪਕਤਾ ਦਾ ਪ੍ਰਮਾਣ ਜੋ ਦਿੱਤਾ ਹੈ, ਆਕਾਸ਼ ਦੀ ਨਿਆਈ ਬ੍ਰਹਮ ਵਿਆਪਕ ਹੈ, ਇਹ ਪ੍ਰਮਾਣ ਹੈ।
ਇਹ ਨਰ ਦੀਖਤ ਪੀਨ ਮਹਾਨ ਦਿਨ ਮੈਂ ਭੋਜਨ ਕਰੈ ਨ ਖਾਨ।
ਹੁਣ ਇੱਕ ਅਰਥਾਪਤੀ ਪ੍ਰਮਾਣ ਹੈ ਚੌਥਾ। ਕਹਿੰਦੇ ਇਹ ਨਰ ਇਹ ਬੰਦਾ ਬੜਾ ਮੋਟਾ ਤਾਜ਼ਾ ਹੈ, ਪਰ ਇਹ ਲੱਗਦਾ ਨਹੀਂ ਦਿਨ ਮੈਂ ਭੋਜਨ ਕਰੈ ਨਾ ਖਾਨ। ਕਹਿੰਦੇ ਦਿਨੇ ਤਾਂ ਅਸੀਂ ਇਹਨੂੰ ਇੰਨਾ ਖਾਂਦਾ ਦੇਖਦੇ ਨਹੀਂ, ਇਹ ਤਾਂ ਦਿਨੇ ਤਾਂ ਐਵੇਂ ਕੀ ਕਹਿਣਾ ਚਾਹ ਪੀ ਲਈ ਮਾੜੀ ਮੋਟੀ ਜਾਂ ਕੋਈ ਰੋਟੀ ਇੱਕ ਅੱਧੀ ਖਾਂਦਾ, ਬਹੁਤ ਘੱਟ ਖਾਂਦਾ ਇਹ ਖਾਂਦਾ ਨਹੀਂ। ਪਰ ਇੱਕ ਸਾਡੇ ਕੋਲ ਚੀਜ਼ ਹੈ ਕਿ ਇਹ ਮੋਟਾ ਕਿਵੇਂ ਹੋ ਗਿਆ, ਅਰਥਾਪਤੀ ਪ੍ਰਮਾਣ ਇਹਨੂੰ ਕਹਿੰਦੇ ਹਨ।
ਇਸ ਤੇ ਲਖੀਅਤ ਨਿਸ ਮੈਂ ਖਾਏ ਦੇ ਪੀਨ ਤਾ ਦੇਸ ਜਨਾਏ।
ਇਹ ਤਾਂ ਇਉਂ ਜਾਣਿਆ ਜਾਂਦਾ ਵੀ ਇਹ ਦਿਨੇ ਦਿਨੇ ਤਾਂ ਪਖੰਡ ਕਰਦਾ, ਰਾਤ ਨੂੰ ਖਾਂਦਾ ਰੱਜ ਕੇ ਰੋਟੀਆਂ ਤੇ ਹੋਰ ਚੀਜ਼ਾਂ ਖਾਂਦਾ ਹੋਣਾ ਫਿਰ ਇਸ ਕਰਕੇ, ਕਿਉਂਕਿ ਇਹਦੀ ਦੇਹੀ ਦਾ ਮੋਟਾਪਾ ਦੱਸਦਾ ਵੀ ਇਹ ਦਿਨੇ ਤਾਂ ਕਹਿੰਦਾ ਮੈਂ ਖਾਂਦਾ ਹੀ ਕੁਛ ਨਹੀਂ ਤੇ ਰਾਤ ਨੂੰ ਪਤਾ ਨੀ ਕੀ ਕੁਛ ਖਾ ਜਾਂਦਾ ਹੋਣਾ, ਇਸ ਕਰਕੇ ਮੋਟਾਪਾ ਇਹਦਾ ਜਨਾਉਂਦਾ ਅਰਥਾਪਤੀ ਪ੍ਰਮਾਣ।
ਜੋ ਇਹ ਰਾਤ ਆਹਾਰ ਨਾ ਖਾਏ ਮੈਂ ਸਰੀਰ ਮੋਟਾ ਹੋ ਜਾਏ।
ਇਹ ਜੇ ਰਾਤ ਨੂੰ ਭੋਜਨ ਨੀ ਛਕਦਾ ਫਿਰ ਸਰੀਰ ਭਾਰਾ ਮੋਟਾ ਕਿਵੇਂ ਹੋ ਗਿਆ ਇਹਦਾ?
ਯਾ ਤੇ ਨਿਸ ਮੈਂ ਭੋਜਨ ਖਾਇਓ ਯਾ ਨਿਸ਼ਚੈ ਨਿਰਣੈ ਠਹਿਰਾਇਓ।
ਇਸ ਕਰਕੇ ਇਹਨੇ ਰਾਤ ਨੂੰ ਭੋਜਨ ਖਾਧਾ ਹੈ ਜ਼ਰੂਰ, ਇਹ ਮਨ ਦੇ ਅੰਦਰ ਨਿਸ਼ਚਾ ਠਹਿਰਾ ਲਿਆ।
ਤਿਮ ਆਤਮ ਕੇ ਵਿਖੇ ਵਿਚਾਰੈ ਜਾਗ੍ਰਿਤ ਆਦਿ ਪਦਾਰਥ ਸਾਰੇ।
ਇਵੇਂ ਕਹਿੰਦੇ ਆਪਾਂ ਆਤਮਾ ਦੇ ਵਿੱਚ ਇਸੇ ਤਰ੍ਹਾਂ ਹੀ ਦੇਖਦੇ ਹਾਂ। ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ ਕਿ ਰਾਤ ਦਾ ਜਿਹੜਾ ਭੋਜਨ ਨੂੰ ਨਾ ਖਾਵੇ ਉਹ ਜਣਾ ਦਿੰਦਾ ਹੈ। ਇਸੇ ਤਰ੍ਹਾਂ ਹੀ ਆਤਮਾ ਕਰਕੇ ਆਪਾਂ ਜਾਣਦੇ ਹਾਂ, ਇਹਨਾਂ ਅੰਗਾਂ ਕਰਕੇ ਜਾਣਦੇ ਹਾਂ ਕਿ ਜਾਗ੍ਰਿਤ ਸੁਪਨ ਸੁਖੋਪਤ। ਤੇ ਜੇ ਆਤਮਾ ਅੰਦਰ ਹੈ ਤਾਂ ਆਹ ਅੱਖਾਂ ਦੇ ਨਾਲ ਸਾਰਾ ਕਿਵੇਂ ਦਿਖੀ ਜਾਂਦਾ? ਆਤਮਾ ਕਰਕੇ ਹੀ ਦਿਖਦਾ। ਜੇ ਆਤਮਾ ਨਾ ਹੋਵੇ, ਮੁਰਦੇ ਨੂੰ ਕਹੇ ਤੂੰ ਦੇਖ ਬਈ ਤੇਰੇ ਰਿਸ਼ਤੇਦਾਰ ਰੋ ਰਹੇ ਨੇ ਉੱਠ ਕੇ ਦੇਖ, ਉਹ ਤਾਂ ਚਲਿਆ ਗਿਆ, ਆਤਮਾ ਇਹਦੇ ਵਿੱਚ ਨਹੀਂ ਹੈਗਾ। ਜੇ ਇਹਦੇ 'ਚ ਆਤਮਾ ਹੁੰਦਾ ਤਾਂ ਇਹ ਚਾਰੇ ਪਾਸੇ ਦੇਖਦਾ। ਇਸ ਕਰਕੇ ਪ੍ਰਮਾਣ ਬਣ ਗਿਆ ਇੱਥੇ ਵੀ ਇਹਦੇ ਅੰਦਰ ਆਤਮਾ ਹੈ, ਉਹ ਜਾਗ੍ਰਿਤ ਅਵਸਥਾ ਵਿੱਚ ਵੀ ਜਣਾਉਂਦਾ ਹੈ ਤੇ ਫਿਰ ਅਗਲੀਆਂ ਅਵਸਥਾ ਵਿੱਚ ਵੀ ਜਣਾਉਂਦਾ ਦੱਸਦੇ ਹਨ।
ਜਿਸ ਆਤਮ ਕਰ ਜਾਣੇ ਜਾਏ ਸੁਖਪਤ ਆਦਿ ਅਭਾਵ ਜੇ ਆਏ।
ਸੋ ਜਿਸ ਆਤਮਾ ਕਰਕੇ ਜਾਣੇ ਜਾਂਦੇ ਨੇ ਸੁਖੋਪਤ ਅਵਸਥਾ ਦਾ ਭਾਵ ਹੋ ਜਾਂਦਾ ਜਿੱਥੇ, ਫਿਰ ਵੀ ਆਪਾਂ ਸੁਪਨਾ ਵੀ ਦੇਖਦੇ ਹਾਂ। ਆਪਾਂ ਤਾਂ ਬਿਲਕੁਲ ਅੱਖਾਂ ਬੰਦ ਸੀ, ਸੁਪਨਾ ਕਿਵੇਂ ਦੇਖ ਲਿਆ? ਉਹ ਵੀ ਤਾਂ ਕੋਈ ਚੀਜ਼ ਅੰਦਰ ਜਿਹੜੀ ਸੁਪਨਾ ਦੇਖਦੀ ਹੈ, ਐਨ ਬਿਲਕੁਲ ਅੱਛੀ ਤਰ੍ਹਾਂ ਜਿਵੇਂ ਜਿਉਂਦੇ ਜਾਗਦੇ ਖਾਂਦੇ ਪੀਂਦੇ ਬੈਠਦੇ ਉੱਠਦੇ ਤੁਰੇ ਫਿਰਦੇ ਡਰਦੇ ਆ ਰੋਂਦੇ ਆ ਹਰ ਕਿਰਿਆ ਸੁਪਨੇ ਦੀ ਜਿਉਣ ਵਾਂਗੂ ਹੀ ਹੁੰਦੀ ਹੈ ਉਹ ਕੌਣ ਕਰਦਾ ਆਤਮਾ ਕਹਿੰਦੇ ਫਿਰ ਸੰਖੋਪਤ ਅਵਸਥਾ ਵਿੱਚ ਚਲੇ ਜਾਂਦੇ ਹਾਂ ਵੀ ਕਿ ਮੈਨੂੰ ਨੀਂਦ ਆਈ ਇੰਨੀ ਗੂੜੀ ਮੈਨੂੰ ਸੁਪਨਾ ਤੱਕ ਨਹੀਂ ਆਇਆ ਇਹ ਕੌਣ ਜਣਾਉਂਦਾ ਆਪਾਂ ਨੂੰ ਜੇ ਇੰਨਾ ਤੋਂ ਗੂੜਾ ਸੁੱਤਾ ਸੀ ਪਹਿਲਾਂ ਹਾਸੇ ਖੇਡੇ 'ਚ ਇਹ ਕਰਦੇ ਹੁੰਦੇ ਪਿੰਡਾਂ 'ਚ ਲੋਕ ਸੁੱਤੇ ਬੰਦੇ ਦਾ ਮੰਜਾ ਚੁੱਕ ਕੇ ਕਿਤੇ ਦੂਰ ਰੱਖਿਆ ਹੋਣਾ ਜਾ ਕੇ ਉਹ ਸਵੇਰੇ ਉੱਠ ਕੇ ਦੇਖਦਾ ਮੈਂ ਕਿੱਥੇ ਆ ਗਿਆ ਇਹ ਸੰਖੋਪਤ ਅਵਸਥਾ ਹੁੰਦੀ ਜਿੱਥੇ ਜਾ ਕੇ ਗਿਆਨ ਨਹੀਂ ਕਿਸੇ ਗੱਲ ਦਾ ਪਰ ਇਹ ਹੈ ਕਿ ਇੰਨਾ ਡੈੱਡ ਬਾਡੀ ਵਾਂਗੂ ਹੀ ਪਿਆ ਇੱਕ ਬੰਦਾ ਪਰ ਤੈਨੂੰ ਇਹ ਕਿਵੇਂ ਪਤਾ ਲੱਗ ਗਿਆ ਕਿ ਮੈਨੂੰ ਬਿਲਕੁਲ ਸੁਪਨਾ ਅੱਜ ਆਇਆ ਹੀ ਨਹੀਂ ਉਹ ਤੀਜੀ ਚੀਜ਼ ਕੌਣ ਤੈਨੂੰ ਦੱਸਣ ਵਾਲੀ ਹੈ ਉਹੀ ਤਾਂ ਹੈ ਆਤਮਾ ਕਹਿੰਦੇ ਇਸ ਕਰਕੇ ਆਤਮਾ ਦਾ ਗਿਆਨ ਸੁਪਨ ਜਾਗਰਤ ਤੇ ਸੁਖੋਪਤ ਅਵਸਥਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ
ਸੋ ਆਤਮ ਹੀ ਕਰ ਸਿੱਧ ਹੋਏ ਸਦ ਕਰਤਾ ਹੈ ਅਪਰ ਨਾ ਕੋਈ ਸਿੱਧ ਕਰਤਾ ਹੈ ਅਪਰ ਨਾ ਕੋਈ
ਇਸ ਕਰਕੇ ਸਾਰਾ ਕੁਛ ਆਤਮਾ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਆਤਮਾ ਕਰਕੇ ਸਾਰੇ ਸਿੱਧ ਹੁੰਦੇ ਨੇ ਆਤਮਾ ਕਰਕੇ ਆਪਾਂ ਇਹਨਾਂ ਨੂੰ ਸਿੱਧ ਕਰਦੇ ਹਾਂ ਕਿਸ ਪ੍ਰਕਾਰ ਆਤਮਾ ਦੇ ਵਿਸ਼ੇ ਵਿਚਾਰ ਜਿਹੜੇ ਨੇ ਨਾ ਉਹ ਕਰੇ ਇਸ ਪ੍ਰਕਾਰ ਦੇ ਨਾਲ ਕਿ ਜਿਸ ਆਤਮਾ ਕਰਕੇ ਜਾਗਰਤ ਆਦਿ ਸਾਰੇ ਪਦਾਰਥ ਸੰਖੋਪਤੀ ਤੇ ਅਭਾਵ ਆਦਿਕ ਜਾਣੇ ਜਾਂਦੇ ਨੇ ਆਤਮਾ ਕਰਕੇ ਸਿੱਧ ਹੁੰਦੇ ਨੇ ਇਉਂ ਆਪਾਂ ਬਹਿ ਕੇ ਵਿਚਾਰ ਕਰਨੀ ਵੀ ਗੱਲ ਤਾਂ ਹੈ ਕੋਈ ਐਵੇਂ ਨਹੀਂ ਹੈ ਵੀ ਅੰਦਰ ਜੋਤ ਨਹੀਂ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਹੈ ਜ਼ਰੂਰ ਅੰਦਰ
ਜੇਕਰ ਹੈ ਨਾ ਆਤਮਾ ਪਰ ਆਦ ਅਭਾਵ ਸਿੱਧ ਕਿਮ ਕਰੈ
ਫੇਰ ਜੇ ਆਤਮਾ ਨਹੀਂ ਹੈ ਅੰਦਰ ਸੁਖੋਪਤੀ ਤੇ ਅਭਾਵ ਆਦਿਕ ਤੋਂ ਪਰੇ ਆਤਮਾ ਨਾ ਹੋਵੇ ਤਾਂ ਅਭਾਵ ਆਦਿ ਨੂੰ ਸਿੱਧ ਕਿਵੇਂ ਕਰੇ ਇਹ ਸਿੱਧ ਕਿਵੇਂ ਕਰ ਸਕਦੇ ਆਪਾਂ ਅਭਾਵ ਦਾ ਮਤਲਬ ਖਤਮ ਹੋਣਾ ਸੁਪਨੇ ਦਾ ਸੁਪਨਾ ਪਹਿਲਾਂ ਤਾਂ ਆਇਆ ਪਰ ਇੱਕਦਮ ਐਸੀ ਗੂੜੀ ਨੀਂਦ ਆਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਇਸ ਗੱਲ ਦਾ ਮਤਲਬ ਕਿ ਸੁਪਨੇ ਦਾ ਜਦੋਂ ਖਾਤਮਾ ਅਭਾਵ ਕਹਿੰਦੇ ਨੇ ਖਾਤਮਾ ਹੋ ਗਿਆ ਸੁਪਨਾ ਆਉਣਾ ਬੰਦ ਹੀ ਹੋ ਗਿਆ ਗੂੜੀ ਨੀਂਦ ਵਿੱਚ ਚਲਿਆ ਗਿਆ ਉਸ ਅਵਸਥਾ ਨੂੰ ਜਿਹੜਾ ਜਣਾਉਣ ਵਾਲਾ ਸਿੱਧ ਕਰਨ ਵਾਲਾ ਉਹ ਕੌਣ ਹੈ ਤਾਂ ਤੇ ਉਹ ਆਤਮਾ ਹੀ ਹੈ
ਕਾਰਜ ਜਿਸ ਕੋ ਜਗਤ ਪ੍ਰਤੱਛ ਅਰਥਾਪਤੀ ਵਿਖੇ ਇਮਲੱਛ
ਕਹਿੰਦੇ ਉਹ ਸਾਹਮਣੇ ਦੇਖ ਲਓ ਨਜ਼ਰ ਧਾ ਰਿਹਾ ਜਿਸ ਆਤਮਾ ਦਾ ਕਾਰਜ ਜਗਤ ਪ੍ਰਤੱਖ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਅਰਥਾਪਤੀ ਵਿੱਚ ਇਹ ਲੱਛਣ ਜਣਾਉਂਦੇ ਹਨ
ਕਹੋ ਕਿਸੀ ਨੇ ਇਸ ਤਰ ਵਿਖੇ ਯੱਥ ਬਸਤ ਹੈ ਕਿਸ ਨੇ ਪਿਖੇ
ਹੁਣ ਪੰਜਵਾਂ ਜਿਹੜਾ ਪ੍ਰਮਾਣ ਦਿੱਤਾ ਆ ਕੇ ਆਈ ਤੇਜਕ ਪ੍ਰਮਾਣ ਤੋਂ ਕਹਿੰਦੇ ਕਿਸੇ ਨੇ ਕਿਹਾ ਆਹ ਜਿਹੜਾ ਦਰਖਤ ਹੈ ਨਾ ਪਿੱਪਲ ਦਾ ਜਾਂ ਬੋਹੜ ਦਾ ਕਹਿੰਦੇ ਇਹਦੇ ਉੱਤੇ ਇੱਕ ਯਕਸ਼ ਰਹਿੰਦਾ ਹੈ ਦੇਖਿਆ ਤਾਂ ਕਦੇ ਕਿਸੇ ਨੇ ਨਹੀਂ ਪਰ ਦੇਖਾ ਦੇਖੀ ਹੈ ਬਈ ਸੁਣਿਆ ਲੋਕਾਂ ਤੋਂ ਇਹਦੇ ਉੱਤੇ ਕੋਈ ਯਕਸ਼ ਰਹਿੰਦਾ ਹੈ
ਜਾਣੇ ਜਾਏ ਨਾ ਕੀਏ ਅਨੁਮਾਨ ਨਾ ਕੇ ਸ਼ਾਸਤਰ ਕੀਨ ਬਕਾਨ
ਜਾਣਿਆ ਤਾਂ ਨਹੀਂ ਜਾਂਦਾ ਤੇ ਅਨੁਮਾਨ ਹੀ ਲਾਉਂਦੇ ਆਪਾਂ ਸੋ ਜਾਣੇ ਜਾਏ ਨਾ ਕੀ ਅਨੁਮਾਨ ਇਹ ਨਾ ਅਨੁਮਾਨ ਹੀ ਲਾਇਆ ਜਾ ਸਕਦਾ ਕਿ ਜਾਂ ਤਾਂ ਅੱਖਾਂ ਨਾਲ ਕੋਈ ਚੀਜ਼ ਦਿਖਦੀ ਹੋਵੇ ਨਾ ਕਿਸੇ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ
ਪਰੰਪਰਾ ਸੁਣਵੇ ਮੈਂ ਆਵੈ ਆਈ ਤੇਜਕ ਪ੍ਰਮਾਣ ਕਹਾਵੈ
ਕਹਿੰਦੇ ਸੁਣਨ ਵਿੱਚ ਪਰੰਪਰਾ ਤੁਰੇ ਆਉਂਦੀ ਹੈ ਪੁਰਾਣੇ ਬਜ਼ੁਰਗਾਂ ਨੂੰ ਉਹਨਾਂ ਦੇ ਮਾਂ ਬਾਪ ਨੇ ਕਿਹਾ ਉਹਨਾਂ ਦੇ ਕਿਹਾ ਐ ਇੱਕ ਗੱਲ ਜੀ ਤੁਰੀ ਆਉਂਦੀ ਹੈ ਕਿ ਇੱਥੇ ਯਕਸ਼ ਰਹਿੰਦਾ ਹੈ
ਕਿਮ ਆਤਮ ਏ ਕਹੈ ਸਨਾਤਨ ਪਰੰਪਰਾ ਸਭ ਕਥੈ ਪੁਰਾਤਨ
ਕਹਿੰਦੇ ਇਹੀ ਤਾਂ ਆਈ ਤੇਜਕ ਪ੍ਰਮਾਣ ਹੈ ਇਹ ਆਤਮਾ ਨੂੰ ਸਨਾਤਨ ਪੁਰਾਤਨ ਸਮੇਂ ਤੋਂ ਲੈ ਕੇ ਸਾਰੇ ਕਹਿੰਦੇ ਆਉਂਦੇ ਨੇ ਜਦ ਦੀ ਦੁਨੀਆ ਬਣੀ ਹੈ ਸਤਯੁਗ ਤੋਂ ਲੈ ਕੇ ਜਦ ਵੇਦ ਬਣੇ ਨੇ ਉਪਨਿਸ਼ਦ ਬਣੇ ਨੇ ਸ਼ਾਸਤਰ ਬਣੇ ਨੇ ਔਰ ਸਾਰੇ ਗ੍ਰੰਥ ਧਾਰਮਿਕ ਗ੍ਰੰਥ ਨੇ ਤੋ ਜਿਤਨੇ ਵੀ ਧਰਮਾਂ ਦੇ ਗ੍ਰੰਥ ਨੇ ਹਰੇਕ ਗ੍ਰੰਥ ਝੂਠ ਤਾਂ ਲਿਖ ਨਹੀਂ ਸਕਦਾ ਚਲੋ ਇੱਕ ਗ੍ਰੰਥ ਗਲਤ ਲਿਖ ਦਊਗਾ ਸਾਰੇ ਗ੍ਰੰਥ ਕਿਵੇਂ ਗਲਤ ਲਿਖ ਦੇਣਗੇ ਇਸ ਕਰਕੇ ਸਾਰੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਆਤਮਾ ਹੈ ਇਹ ਗੱਲ ਹੈ ਆਈ ਤੇਜਕ ਪ੍ਰਮਾਣ ਇਹਦੇ ਨਾਲ ਸਾਰੇ ਗ੍ਰੰਥ ਇਹੀ ਸਿੱਧ ਕਰਦੇ ਨੇ
ਸਤ ਪ੍ਰਾਤਮ ਈਸ਼ਰ ਜੋਏ ਸਭ ਕੋ ਅਹਿ ਆਤਮਾ ਸੋਏ
ਉਹ ਜੋ ਸਤ ਪ੍ਰਮਾਤਮਾ ਈਸ਼ਰ ਵਾਹਿਗੁਰੂ ਹੈ ਉਹੀ ਸਾਰਿਆਂ ਦਾ ਆਤਮਾ ਸਰੂਪ ਹੈ।
ਅਬ ਪ੍ਰਤੱਖ ਸੁਨਨੀ ਕੇ ਉਰ ਦਰ ਅੰਤੈ ਕਰਨ ਕੀ ਬ੍ਰਿਤੀ ਨਿਕਲ ਕਰ।
ਹੁਣ ਸੁਣੋ ਕਹਿੰਦੇ ਪ੍ਰਤੱਖ ਜਿਹੜਾ ਇਹ ਪ੍ਰਮਾਣ ਹੈ ਇਹਦਾ ਨਾਮ ਹੀ ਪ੍ਰਤੱਖ ਪ੍ਰਮਾਣ ਹੈ, ਛੇਵਾਂ ਪ੍ਰਮਾਣ ਹੈ। ਕਹਿੰਦੇ ਹੁਣ ਸੁਣੋ ਕਿ ਅੰਤੈ ਕਰਨ ਦੀ ਜਿਹੜੀ ਬਿਰਤੀ ਆ ਆਪਣੀ ਅੰਦਰੋਂ ਇਹ ਨਿਕਲ ਕਰਕੇ, ਅੰਤੈ ਕਰਨ ਦੀ ਬਿਰਤੀ ਕਿਸੇ ਵੀ ਇੰਦਰੀਆਂ ਦੇ ਰਾਹੀਂ ਬਾਹਰ।
ਅੰਦਰੈ ਦੁਆਰਾ ਵੈਰ ਪ੍ਰਕਾਸ਼ ਸਾਥ ਪਦਾਰਥ ਮਿਲ ਕਰ ਭਾਸੈ।
ਇੰਦਰੀਆਂ ਦੁਆਰਾ ਬਾਹਰ ਨੂੰ ਪ੍ਰਕਾਸ਼ ਦੀ ਬਿਰਤੀ ਪਦਾਰਥਾਂ ਦੇ ਨਾਲ ਵੀ ਮਿਲ ਕੇ ਨਜ਼ਰ ਆਉਂਦੀ ਹੈ। ਇਹ ਪਦਾਰਥ ਹਨ, ਇੰਦਰੀਆਂ ਵਿਚ ਵੀ ਭਾਸਦੀ ਹੈ ਅਤੇ ਅੰਦਰ ਆਤਮਾ ਹੈ। ਆਤਮਾ ਦੇ ਰਾਹੀਂ ਇਹ ਅੰਦਰ ਬਿਰਤੀਆਂ ਬਾਹਰ ਨੂੰ ਨਿਕਲਦੀਆਂ ਅੰਤਸ਼ਕਰਨ ਵਿਚੋਂ। ਇਸ ਤਰ੍ਹਾਂ ਇਹ ਕਿਵੇਂ ਪ੍ਰਕਾਸ਼ ਦਿੰਦੀਆਂ ਸਾਰੀਆਂ ਚੀਜ਼ਾਂ ਨੂੰ ਕਿ ਇਹ ਚਾਰ ਚੀਜ਼ਾਂ ਨੇ, ਇਹ ਕਾਲਾ ਰੰਗ ਹੈ, ਇਹ ਲੰਬਾ ਬੜਾ ਹੈ, ਇਹ ਹਰਾ ਰੰਗ ਹੈ, ਇਹ ਇਹਨਾਂ ਗੱਲਾਂ ਨੂੰ ਕਿਵੇਂ ਪ੍ਰਕਾਸ਼ਦ ਹੈ, ਕੌਣ ਪ੍ਰਕਾਸ਼ਦ ਹੈ ਅੰਦਰ? ਕੋਈ ਤਾਂ ਬੈਠਾ ਹੋਵੇਗਾ ਜਿਹੜਾ ਦੱਸਦਾ ਇਹਨਾਂ ਸਾਰੀਆਂ ਗੱਲਾਂ ਨੂੰ।
ਸਤਚਿਤ ਆਨੰਦ ਬਿਖੈ ਪ੍ਰਤੱਖ,
ਸਤ ਚੇਤਨਾ ਆਨੰਦ ਦੇ ਵਿਚ ਇਹ ਪ੍ਰਤੱਖ ਹੀ।
ਅਸਤ ਭਾਂਤ ਪ੍ਰਿਯ ਆਤਮ ਲੱਛ,
ਅਸਤੀ ਭਾਂਤੀ ਪ੍ਰਿਯ ਆਤਮ ਦੇ ਲੱਛਣ ਨੇ, ਭਾਵ ਇਹ ਚੀਜ਼ ਉਹੀ ਹੈ, ਸਤ ਚੇਤਨ ਆਨੰਦ ਦੇ ਲੱਛਣ ਨੇ। ਇਹ ਥੋੜੇ ਉਲਟਾ ਕੇ ਲਿਖਤਾ ਅਸਤੀ ਭਾਂਤੀ ਪ੍ਰਿਯ, ਅਰਥ ਇਹਨਾਂ ਦਾ ਉਹੀ ਹੈ ਸਤ ਚੇਤਨ ਆਨੰਦ।
ਇਹ ਤੀਨੋ ਜਿਤ ਕਿਤ ਦ੍ਰਿਸ਼ਟਾਵੈ ਇਨ ਬਹੀਨ ਕਿਚ ਕਿਤ ਨਾ ਜਨਾਵੈ।
ਇਹ ਤਿੰਨੋ ਹੀ ਨਜ਼ਰ ਆਉਂਦੇ ਨੇ ਚਾਰੇ ਪਾਸੇ, ਇਹਨਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਹੀ ਨਜ਼ਰ ਆਉਂਦੇ ਨੇ ਕਿ ਜਿੱਥੇ ਦੇਖੋ ਸਤ ਚੇਤਨ ਆਨੰਦ ਹੀ ਨਜ਼ਰ ਆਉਂਦਾ ਹੈ।
ਅਸਤੀ ਹੈ ਸੁ ਪਦਾਰਥ ਸਾਚ ਚਿਤ ਭਾਂਤੀ ਪ੍ਰਕਾਸ਼ ਉਬਾਚ।
ਇਸ ਕਰਕੇ ਜਿਹੜਾ ਨਾ ਅਸਤੀ ਭਾਂਤੀ ਪ੍ਰੇ ਤੇ ਇਹ ਸਾਰੇ ਜਿਹੜੇ ਹਨ ਇਹ ਆਨੰਦ ਨੂੰ ਇੱਕ ਪ੍ਰਕਾਰ ਦੇ ਦੱਸਦੇ ਨੇ, ਜਿਵੇਂ ਆਨੰਦ ਹੈ ਆਨੰਦ ਵੀ ਪ੍ਰੇ ਤੋਂ ਅਰਥ ਆਨੰਦ ਹੈ, ਅਸਤੀ ਤੋਂ ਭਾਵ ਸਤ, ਦੋਹਾਂ ਦਾ ਪਦ ਅਰਥ ਇੱਕੋ ਹੀ ਹੈ ਵੈਸੇ ਇਹ। ਇਸ ਕਰਕੇ ਕਹਿੰਦੇ ਇਹਨਾਂ ਦਾ ਜਿਹੜਾ ਪ੍ਰਕਾਸ਼ ਆਨੰਦ ਤੇ ਪਿਆ ਇਹ ਸਾਰੇ ਜਾਣੇ ਇੱਕੋ ਹੀ। ਇਸ ਤਰੀਕੇ ਨਾਲ ਜਣਾਉਂਦੇ ਨੇ ਕਿ ਬ੍ਰਹਮ ਨੂੰ ਸਾਰੇ ਪਾਸੇ ਦੇਖਣ ਵਾਲੇ, ਇਹ ਇਸ ਤਰੀਕੇ ਨਾਲ ਇਹ ਦ੍ਰਿਸ਼ਟਾਂਤ ਦਿੱਤਾ ਜਾਂਦਾ ਕਿ ਅਸਤੀ ਭਾਂਤੀ ਪ੍ਰਿਆ ਆਤਮ ਲੱਛ, ਇਹ ਸਾਰੇ ਆਤਮਾ ਦੇ ਲੱਛਣ ਹਨ।
ਪਾਏ ਪਦਾਰਥ ਪ੍ਰਿਆ ਆਨੰਦ ਇਮ ਤੀਨੋ ਸਭ ਮੈਂ ਬਰਤੰਦ।
ਇਸ ਤਰ੍ਹਾਂ ਤਿੰਨਾਂ ਦੇ ਵਿਚ ਇਹ ਵਰਤਾਵਾ ਹੁੰਦਾ ਕਿ ਅਸਤੀ ਭਾਂਤੀ ਪ੍ਰਿਆ ਦੇ ਵਿਚ ਲੱਛਣ ਨੇ, ਜਿਹੜੇ ਸੱਤ ਚੇਤਨ ਆਨੰਦ ਦੇ ਵਿਚ ਲੱਛਣ ਨੇ, ਉਹ ਇੱਥੇ ਲੱਛਣ ਸਾਰੇ ਆਤਮਾ ਵਿਚ ਨਜ਼ਰ ਆ ਜਾਂਦੇ ਹਨ।
ਨਿਰਾਵੈ ਬ੍ਰਹਮ ਭਲੇ ਪਛਾਣੈ ਤੀਨੋ ਭੇਦ ਤਿਸੀ ਤੇ ਹਨ।
ਉਹ ਇੱਕ ਨਿਰਾਵੈਵ ਹੁੰਦਾ ਅੰਗਾਂ ਤੋਂ ਬਿਨਾਂ, ਇਹ ਤਿੰਨੋ ਭੇਦ ਤਿਸੇ ਤਰੀਕੇ ਨਾਲ ਜਾਣੇ ਜਾਂਦੇ ਨੇ, ਜਾਤੀ ਵਜਾਤੀ ਸਵੈ ਗਤ। ਇਹ ਜਾਤੀ ਇੱਕ ਹੋ ਗਿਆ, ਵਜਾਤੀ ਦੋ ਤੇ ਸਵੈ ਗਤ ਭੇਦ ਰਹਿਤ ਇਹ ਤਿੰਨ। ਇਹ ਤਿੰਨਾਂ ਕਰਕੇ ਜਿਹੜਾ ਨਿਰਾਵੈ ਬ੍ਰਹਮ ਚੰਗੀ ਤਰ੍ਹਾਂ ਪਛਾਣਿਆ ਜਾਂਦਾ ਹੈ, ਇਹ ਕਿਵੇਂ ਹੈ ਇਹ ਦੱਸਦੇ ਹਨ।
ਅਸਤੀ ਹੈ ਸੁ ਪਦਾਰਥ ਸਾਚ ਚਿਤ ਭਾਂਤੀ ਪ੍ਰਕਾਸ਼ ਉਬਾਜ, ਪਾਏ ਪਦਾਰਥ ਪ੍ਰਿਯ ਆਨੰਦ ਇਨ ਤੀਨੋ ਸਭ ਮੈਂ ਬਰਤਨ। ਨਿਰ ਅਵੈਵ ਬ੍ਰਹਮ ਭਲੇ ਪਛਾਣੈ ਤੀਨ ਭੇਦ ਤਿਸੀ ਤੇ ਆਨ, ਇਕ ਤਰੁ ਤੇ ਜਿਮ ਹੈ ਤਰੁ ਆਨ, ਭੇਦ ਸਜਾਤੀ ਲੀਜੈ ਜਾਨ।
ਹੁਣ ਕਹਿੰਦੇ ਨੇ ਜਿਵੇਂ ਇਹ ਸਜਾਤੀ ਭੇਦ ਇੱਥੇ ਦੱਸਦੇ ਨੇ, ਸਾ ਜਾਤੀ ਆਪਣੀ ਜਾਤੀ ਦਾ ਹੋਣਾ, ਇੱਕ ਤਰੁ ਹੁੰਦਾ ਦਰਖਤ ਤੇ ਜਿਮ ਹੈ ਤਰੁ ਆਨ, ਇੱਕ ਬੂਟੇ ਤੋਂ ਜਿਵੇਂ ਹੋਰ ਬੂਟਾ ਹੋ ਗਿਆ ਉਹ ਉਹਦੀ ਜਾਤੀ ਦਾ ਬੂਟਾ ਹੈ, ਜਿਵੇਂ ਇੱਕ ਅੰਬ ਅੰਬ ਤੋਂ ਅੰਬ ਡਿੱਗਿਆ, ਗੁਠਲੀ ਨਿਕਲੀ, ਗੁਠਲੀ ਤੋਂ ਫੇਰ ਅੰਬ, ਅੱਗੇ ਉਹ ਤੋਂ ਫੇਰ ਅੰਬ। ਇਸ ਤਰ੍ਹਾਂ ਬ੍ਰਹਮ ਦੇ ਵਿੱਚ ਸਜਾਤੀ ਨਹੀਂ ਹੈ ਕਿ ਉਹਦੇ ਤੋਂ ਅੱਗੇ ਇੱਕ ਬ੍ਰਹਮ ਬਣ ਗਿਆ ਫੇਰ ਬ੍ਰਹਮ ਬਣ ਗਿਆ।
ਇੱਕ ਬ੍ਰਹਮ ਤੇ ਦੂਸਰ ਬ੍ਰਹਮ ਨਾਈ ਭੇਦ ਸਜਾਤੀ ਤੋਂ ਹੋਏ ਕਾਏ।
ਇਸ ਕਰਕੇ ਕਿੱਥੇ ਹੈ ਭਾਵ ਨਹੀਂ ਹੈ, ਕਿਉਂਕਿ ਇਹ ਸਜਾਤੀ ਭੇਦ ਬ੍ਰਹਮ ਦੇ ਵਿਚ ਨਹੀਂ, ਇੱਕ ਬ੍ਰਹਮ ਤੋਂ ਦੂਜਾ ਬ੍ਰਹਮ ਨਹੀਂ ਬਣਦਾ, ਕੇਵਲ ਬ੍ਰਹਮ ਇੱਕੋ ਹੀ ਹੈ। ਸਿੱਧਾ ਨਾਲ ਪ੍ਰਸ਼ਨ ਉੱਤਰ ਹੋਏ ਸੀ ਜਦ ਗੁਰੂ ਨਾਨਕ ਦੇਵ ਜੀ ਦੇ, ਉਦੋਂ ਜਪਜੀ ਸਾਹਿਬ ਦੇ ਵਿੱਚ ਜਿੱਥੇ ਆਪਣਾ ਆਰੰਭ ਤੇ ਹੀ ਹੋਇਆ ਸੀ ਇੱਕ ਓਅੰਕਾਰ, ਇਹਦੇ ਉੱਤੇ ਹੀ ਖਾਸੇ 10 ਦਿਨ ਲੱਗ ਗਏ ਸੀ ਘੱਟੋ ਘੱਟ ਇੱਕ ਓਅੰਕਾਰ ਦੇ ਅਰਥਾਂ ਤੇ ਹੀ, ਇਹ ਸਾਰੇ ਅਰਥ ਉੱਥੇ ਆਏ ਹੋਏ ਨੇ ਕਿ ਇਹ ਵਾਹਿਗੁਰੂ ਜੋ ਹੈ ਕੇਵਲ ਇੱਕੋ ਇੱਕ, ਸਿੱਧਾਂ ਨੇ ਕਿਹਾ ਸੀ ਇੱਕੋ ਇੱਕ ਕਿਉਂ ਹੈ, ਤਾਂ ਮਹਾਰਾਜ ਨੇ ਇਹ ਪ੍ਰਮਾਣ ਦਿੱਤੇ ਸੀ ਕਿ ਜਿਵੇਂ ਕਿਸੇ ਦੀ ਜਾਤੀ ਦਾ ਦੂਜਾ ਨਹੀਂ ਹੋ ਸਕਦਾ, ਇਸੇ ਪ੍ਰਕਾਰ ਬ੍ਰਹਮ ਤੋਂ ਦੂਸਰਾ ਬ੍ਰਹਮ ਨਹੀਂ ਹੁੰਦਾ ਹੈ।
ਇੱਕ ਤਰੂ ਪਾਥਰ ਦੂਸਰ ਲਿਓ, ਭੇਦ ਵਿਜਾਤੀ ਹੈ ਇਮਕਯੋ।
ਸੋ ਇਹ ਵਿਜਾਤੀ ਭੇਦ ਕਿਹੜਾ ਹੁੰਦਾ? ਇੱਕ ਤਾਂ ਦਰਖਤ ਹੈ, ਇੱਕ ਉਹਦੇ ਨਾਲ ਪੱਥਰ ਹੈ, ਇਹ ਵਿਜਾਤੀ ਹੋ ਗਿਆ। ਜਾਂ ਬੰਦੇ ਨੇ, ਇਹ ਤਾਂ ਬੰਦੇ ਨੇ, ਇੱਕ ਪਸ਼ੂ ਨੇ, ਇਹ ਵਿਜਾਤੀ ਹੋ ਗਿਆ ਆਪਸ ਵਿੱਚ, ਆਪਣੀ ਜਾਤੀ ਦਾ ਨਾ ਨਹੀਂ ਹੈ ਉਹ। ਜਾਂ ਪਸ਼ੂ ਨੇ ਉਹਨਾਂ ਦੇ ਬਰਾਬਰ ਪੰਛੀ ਨੇ, ਇਹ ਵੀ ਵਿਜਾਤੀ ਹੈ। ਇਸ ਤਰ੍ਹਾਂ ਬ੍ਰਹਮ ਦਾ ਵਿਜਾਤੀ ਵੀ ਕੋਈ ਨਹੀਂ ਹੈ।
ਬ੍ਰਹਮ ਤੇ ਅਪਰ ਨਹੀਂ ਤਿਸ ਪਾਸ, ਜਾਂ ਤੇ ਭੇਦ ਵਿਜਾਤੀ ਨਾਸ਼।
ਬ੍ਰਹਮ ਦੇ ਕੋਲ ਹੋਰ ਵਿਜਾਤੀ ਨਹੀਂ। ਦਰਖਤ ਦੇ ਕੋਲ ਤਾਂ ਇੱਕ ਪੱਥਰ ਪਿਆ ਹੈ, ਜੇ ਕਹੀਏ ਬ੍ਰਹਮ ਦੇ ਕੋਲ ਕੋਈ ਹੋਰ ਵੀ ਬੈਠਾ ਆਸੇ ਪਾਸੇ ਉਹ ਜਿਹਾ ਨਹੀਂ, ਉੱਥੇ ਵਿਜਾਤੀ ਭੇਦ ਵੀ ਨਹੀਂ ਹੈ, ਇਹ ਨਾਸ਼ ਹੈ।
ਤਰੂ ਕਿਹੈ ਸਕੰਦ ਅਰਿਸ਼ਾਖਾ, ਭੇਦ ਸੁਗਤ ਦਲ ਆਦਿਕ ਭਾਖਾ।
ਕਹਿੰਦੇ ਹੁਣ ਤਰੂ ਜਿਹੜਾ ਦਰਖਤ ਹੈ, ਉਹਦੇ ਟਾਹਣੀਆਂ ਨੇ, ਫੇਰ ਉਹਦੇ ਪੱਤੇ ਨੇ, ਫੁੱਲ ਨੇ, ਫਲ ਨੇ, ਸਾਰੀਆਂ ਚੀਜ਼ਾਂ ਨੇ। ਦਰਖਤ ਵਿੱਚੋਂ ਜਿਵੇਂ ਆਪਣੇ ਆਪ ਹੀ ਟਾਹਣੀਆਂ ਨਿਕਲ ਆਈਆਂ, ਕੀ ਜੀ ਬ੍ਰਹਮ ਦੇ ਵਿੱਚੋਂ ਵੀ ਆਈ ਨਿਕਲ ਆਉਂਦੀਆਂ ਟਾਹਣੀਆਂ ਵਾਂਗੂ ਬ੍ਰਹਮ ਇੱਕ ਹੋਰ 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 ਹੋ ਗਿਆ? ਕਹਿੰਦੇ ਨਹੀਂ, ਬ੍ਰਹਮ ਕੇਵਲ ਇੱਕੋ ਇੱਕ ਹੈ। ਇਹਨੂੰ ਸਵੈ ਗਤ ਭੇਦ ਕਹਿੰਦੇ ਨੇ, ਆਪਣੇ ਆਪ ਤੋਂ ਹੀ ਸੋ ਹੋਰ ਚੀਜ਼ਾਂ ਨੇ ਅੱਗੇ ਬਣ ਜਾਣਾ, ਵੈਸਾ ਬ੍ਰਹਮ ਦੇ ਵਿੱਚ ਨਹੀਂ ਹੈ। ਬ੍ਰਹਮ ਕੇਵਲ ਬ੍ਰਹਮ ਹੀ ਹੈ, ਉਹਦੇ ਵਿੱਚੋਂ ਹੋਰ ਕੋਈ ਇਸ ਤਰ੍ਹਾਂ ਚੀਜ਼ ਜਨਮ ਨਹੀਂ ਲੈਂਦੀ। ਜਿਵੇਂ ਬ੍ਰਿਛ ਦੇ ਡਾਲ ਤੇ ਟਾਹਣੀਆਂ ਤੇ ਪੱਤੇ ਆਦਿਕ ਹੈ, ਇਹਨੂੰ ਸਵੈਗਤ ਭੇਦ ਕਿਹਾ ਜਾਂਦਾ ਹੈ। ਬ੍ਰਹਮ ਦੇ ਵਿੱਚ ਇਹ ਚੀਜ਼ ਨਹੀਂ ਹੈ।
ਇਹ ਵੀ ਭੇਦ ਨਹੀਂ ਬ੍ਰਹਮ ਮਾਈ, ਲਖਿਓ ਅਭੇਦ ਆਤਮਾ ਜਾਏ।
ਇਹ ਵੀ ਭੇਦ ਹੈ ਨਹੀਂ ਬ੍ਰਹਮ ਦੇ ਵਿੱਚ। ਸੋ ਇਸ ਕਰਕੇ ਅਭੇਦ ਜਾਣਿਆ ਜਦੋਂ ਆਤਮਾ ਤੇ ਬ੍ਰਹਮ ਦੇ ਵਿੱਚ, ਕਿ ਜਿਸ ਪੁਰਖ ਨੇ ਉਸ ਬ੍ਰਹਮ ਨੂੰ ਆਪਣਾ ਆਤਮਾ ਨਾਲ ਅਭੇਦ ਜਾਣਿਆ ਆਪਣੀ ਆਤਮਾ ਨਾਲ, ਕਿ ਆਤਮਾ ਇੱਕ ਹੈ, ਅਖੰਡ ਹੈ, ਸੱਚ ਦਾ ਆਨੰਦ ਰੂਪ ਹੈ, ਉਹਨੇ ਇਹ ਗੱਲ ਸੂਖਮ ਬੁੱਧੀ ਕਰਕੇ ਜਾਣੀ ਹੈ। ਸੋ ਜਿਸ ਪ੍ਰਕਾਰ ਵੇਦਾਂ ਆਦਿਕ ਵਿੱਚ ਪ੍ਰਮਾਣ ਦਿੱਤੇ ਹਨ ਇਹਨਾਂ ਦੇ,
ਇੱਕ ਅਖੰਡ ਸੱਚ ਦਾ ਆਨੰਦ ਰੂਪ, ਬੁੱਧ ਸੂਖਮ ਤੇ ਲਿਓ ਲੱਗਿਓ ਅਨੂਪ।
ਸੋ ਇੱਕ ਅਖੰਡ ਜੋ ਸੱਚ ਦਾ ਆਨੰਦ ਰੂਪ ਵਾਹਿਗੁਰੂ ਹੈ, ਉਹ ਸੂਖਮ ਬੁੱਧੀ ਕਰਕੇ ਜਾਣਿਆ ਜਾਂਦਾ ਹੈ। ਬੁੱਧੀ ਸੂਖਮ ਤੋਂ ਸੂਖਮ ਵੀ ਹੈ। ਆਪਾਂ ਕਹਿੰਦੇ ਤੇਰੇ ਤਾਂ ਦਿਮਾਗ ਮੋਟਾ ਹੈ, ਡੰਗਰਾਂ ਵਰਗਾ ਦਿਮਾਗ ਹੈ ਤੇਰਾ, ਮੋਟੀ ਬੁੱਧੀ ਵੀ ਹੈ, ਉਸ ਤੋਂ ਸੂਖਮ ਹੈ, ਉਸ ਤੋਂ ਸੂਖਮ ਹੈ, ਉਸ ਤੋਂ ਸੂਖਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਕਹਿੰਦੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਸੂਖਮ ਬੁੱਧੀ ਵਾਸਤੇ ਵੀ ਕਹਿੰਦੇ ਨੇ ਆਸਾ ਮਹੱਲਾ ਪੰਜਵਾਂ, ਬੁੱਧ ਪ੍ਰਕਾਸ਼ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਲੇ, ਬੂੜਤ ਘੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ, ਮਹਾਂ ਅਗਹ ਅਗਨ ਕਾ ਸਾਗਰ, ਗੁਰਬੋਹਿਤ ਤਾਰੇ ਰਤਨਾਗਰ, ਦੁੱਤਰ ਅੰਧ ਬਿਖਮ ਇਹ ਮਾਇਆ, ਗੁਰਪੂਰੇ ਪ੍ਰਗਟ ਮਾਰਗ ਦਿਖਾਇਆ, ਜਾਪ ਤਾਪ ਕਸ਼ ਉਕਤ ਨਾ ਮੋਰੀ, ਗੁਰੂ ਨਾਨਕ ਸਰਣਾਗਤ ਤੋਰੀ। ਤੋਂ ਕਹਿੰਦੇ ਨੇ ਇਹ ਜਿਹੜੀ ਸੂਖਮ ਤੋਂ ਸੂਖਮ ਬੁੱਧੀ ਹੈ, ਹਰ ਜੀ ਸੂਖਮ ਅਗਮ ਹੈ, ਵਾਹਿਗੁਰੂ ਤਾਂ ਬਹੁਤ ਸੂਖਮ ਹੈ, ਕਿਤ ਵਿਧ ਮਿਲਿਆ ਜਾਏ, ਕਿਹੜੇ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ? ਕਹਿੰਦੇ ਬੁੱਧੀ ਜਿਹੜੀ ਹੈ ਨਾ ਸਾਡੀ ਸਥੂਲ, ਬੜੀ ਭਾਰੀ ਹੰਕਾਰ ਦੀ ਮਾਰੀ ਪਈ। ਇਹ ਮਨ ਬੁੱਧ ਚਿੱਤ ਅਹੰਕਾਰ ਚਾਰੇ ਚੀਜ਼ਾਂ ਇੱਕੋ ਹੀ ਨੇ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਆ ਕਿਉਂ ਕਰ ਜਾਏ। ਇਹ ਤਾਂ ਬੜਾ ਮੋਟਾ ਹਾਥੀ ਵਰਗਾ ਹੋਇਆ ਬੈਠਾ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ। ਮੁਕਤੀ ਦਾ ਦਰਵਾਜ਼ਾ ਤਾਂ ਹੈਗਾ ਰਾਈ ਦਾ ਦਾਣਾ, ਅਚਾਰ ਚ ਰਾਈ ਪਾਈ ਦੀ ਹੈ, ਉਹਦੇ ਤੋੜ ਕੇ ਦਸ ਹਿੱਸੇ ਕਰ ਲਓ, ਦਸਵੇਂ ਹਿੱਸੇ ਜਿੰਨਾ ਰਸਤਾ ਹੈ ਮੁਕਤੀ ਦਾ। ਮਹਾਰਾਜ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ। ਮਨ ਤਾਂ ਹਾਥੀ ਵਰਗਾ ਮੋਟਾ ਹੋਇਆ ਪਿਆ, ਹੰਕਾਰੀ ਵਿਕਾਰੀ, ਇਸ ਕਰਕੇ ਨਿਕਸਿਆ ਕਿਉਂ ਕਰ ਜਾਏ, ਇਹਦੇ ਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ? ਕਹਿੰਦੇ ਪਰ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਬੰਦੇ ਦੀ ਬੁੱਧੀ ਨੂੰ ਇੰਨਾ ਸੂਖਮ ਕਰ ਦਿੰਦੇ ਨੇ, ਇੰਨਾ ਸੂਖਮ ਕਰਦੇ ਨੇ, ਇਹ ਸਿਮਰ ਨਹੀਂ ਕਰਦਾ। ਤਾਂ ਹੀ ਉਹ ਕਿਹਾ ਮੋਟੇ ਖਾਣੇ ਨਾ ਖਾਇਆ ਕਰੋ, ਜੇ ਰੱਬ ਦਾ ਸਿਮਰਨ ਕਰਨਾ ਜੇ ਬ੍ਰਹਮ ਗਿਆਨ ਲੈਣਾ ਉਹ ਮੋਟੇ ਖਾਣੇ ਖਾਣ ਵਾਲਿਆਂ ਨੂੰ ਫਿਰ ਬੁੱਧੀ ਮੋਟੀ ਹੋ ਜਾਂਦੀ ਹੈ। ਇਸ ਕਰਕੇ ਜਿੰਨੀਆਂ ਵੀ ਚੀਜ਼ਾਂ ਬੁੱਧੀ ਨੂੰ ਮੋਟਾ ਕਰਨ ਉਹਨਾਂ ਨੂੰ ਤਾਂਹੀਓ ਰੋਕ ਦੇਈਦਾ ਖਾਣ ਤੋਂ। ਇੱਕ ਪਾਸੇ ਕਹਿੰਦੇ ਮਨ ਨਹੀਂ ਟਿਕਦਾ, ਇੱਕ ਪਾਸੇ ਕਹਿੰਦੇ ਮੈਂ ਬ੍ਰਹਮ ਗਿਆਨੀ ਬਣਨਾ, ਇੱਕ ਪਾਸੇ ਸਾਰਾ ਕੁਛ ਹੀ ਖਾਈ ਜਾਓ ਫੇਰ ਨਹੀਂ ਮਨ ਟਿਕਦਾ। ਇਸ ਕਰਕੇ ਸੂਖਮ ਭੋਜਨ ਤੇ ਸੂਖਮ ਕਰਮ ਜਿਹੜੇ ਮਹਾਰਾਜ ਨੇ ਕਥਨ ਕੀਤੇ ਉਹ ਕਰੋ।
ਮਿਲਿਓ ਆਨੰਦ ਬ੍ਰਿਤੀ ਮੈਂ ਸੋਏ, ਜਨਮ ਮਰਨ ਕੇ ਸੰਕਟ ਖੋਏ।
ਸੋ ਆਨੰਦ ਬ੍ਰਿਤੀ ਵਿੱਚ ਮਿਲ ਗਿਆ ਉਹ ਜਾ ਕੇ, ਜੰਮਣ ਤੇ ਮਰਨ ਦੇ ਜਿੰਨੇ ਸੰਕਟ ਸਨ ਸਾਰੇ ਖਤਮ ਹੋ ਗਏ। ਜਿਵੇਂ ਪ੍ਰਮਾਣ ਵੀ ਦਿੱਤਾ ਹੋਇਆ ਹੈ ਕਿ ਇਹ ਆਤਮਾ ਸਭ ਭੂਤਾਂ ਵਿੱਚ ਛਿਪਿਆ ਹੋਇਆ, ਭੂਤਾਂ ਦਾ ਅਰਥ ਤੇ ਤੱਤਾਂ ਦਾ ਹੈ, ਬਾਹਰ ਨਹੀਂ ਪ੍ਰਕਾਸ਼ ਦਾ। ਕਿੰਤੂ ਤੀਕਸ਼ਣ ਔਰ ਸੂਖਮ ਬੁੱਧੀ ਨਾਲ ਉਹਨਾਂ ਲੋਕਾਂ ਨੂੰ ਦਿਸਦਾ ਜੋ ਸੂਖਮ ਦਰਸ਼ੀ ਹਨ। ਸੋ ਇਸ ਕਰਕੇ ਸੋ ਇਹ ਜਿਹੜਾ ਹੈ ਨਾ ਕੱਠ ਉਪਨਿਸ਼ਦ ਦੇ ਵਿੱਚ ਧਿਆ ਪਹਿਲੇ ਚ ਬਲੀ 3:12 ਤੇ ਲਿਖਿਆ ਹੋਇਆ, ਇਸ ਤਰ੍ਹਾਂ ਵੇਦਾਂ ਵਿੱਚ ਵੀ ਇਹਨਾਂ ਦਾ ਪ੍ਰਮਾਣ ਦਿੱਤਾ ਹੈ।
ਖਸ਼ਟ ਪ੍ਰਮਾਣਨ ਕਰ ਜਿਸ ਆਪਤ, ਭਈ ਆਤਮਾ ਕੀ ਸੁਧ ਪ੍ਰਾਪਤ।
ਸੋ 6 ਪ੍ਰਮਾਣਾਂ ਦੀ ਪ੍ਰਾਪਤੀ ਕਰਕੇ ਜਿਸ ਨੂੰ ਆਤਮਾ ਦੀ ਸ਼ੁੱਧੀ ਪ੍ਰਾਪਤ ਹੋ ਗਈ ਹੈ ਉਸ ਨੂੰ ਅਵਿਦਿਆ ਉਪਜਦੀ ਨਹੀਂ, ਜੋ ਨਾਸ ਹੋ ਗਈ ਦੁਬਾਰਾ ਫੇਰ ਜਨਮ ਨਾ ਲਵੇ।
ਤਿਸੈ ਅਵਿਦਿਆ ਉਪਜੇ ਨਾਏ, ਨਾਸ਼ ਭਈ ਤੇ ਨਾ ਉਪਜਾਏ।
ਉਹਨੂੰ ਅਵਿਦਿਆ ਆਉਂਦੀ ਨਹੀਂ ਦੁਬਾਰਾ। ਇਹੀ ਮੌਜ ਹੈ ਇੱਥੇ ਗੁਰੂ ਘਰ ਦੇ ਵਿੱਚ ਜਾਂ ਭਗਤੀ ਦੇ ਵਿੱਚ। ਜਿਹੜੀ ਚੀਜ਼ ਇੱਕ ਵਾਰ ਨਾਸ ਹੋ ਗਈ, ਅਵਿਦਿਆ ਵਿਸ਼ੇ ਵਿਕਾਰ ਦੂਜਾ ਤੀਜਾ, ਇਹ ਦੁਬਾਰਾ ਦੁੱਖ ਨਹੀਂ ਦਿੰਦੇ।
ਅਜਾ ਅਵਿਦਿਆ ਤਾਂ ਤੇ ਰਾਏ, ਬਿਨਸੀ ਜਨਮ ਨਹੀਂ ਪੁੰਨ ਪਾਏ।
ਇਹਦਾ ਨਾਮ ਆ ਤੇ ਜਾ, ਅਜਾ ਅਵਿਦਿਆ ਹੈ, ਅਜਾ ਨਾਮ ਹੈ ਤਾਂ ਤੇ, ਇਹ ਉਹ ਵਿਦਿਆ ਹੈ ਜਿਹੜੀ ਆ ਜਾ ਦੁਬਾਰਾ ਜਨਮ ਨਹੀਂ ਲੈਂਦੀ। ਫੇਰ ਸਰੀਰ ਦੇ ਅੰਦਰ ਜਦੋਂ ਇੱਕ ਵਾਰ ਆਪਣੇ ਅੰਦਰ ਆਤਮਾ ਨਜ਼ਰ ਆ ਗਿਆ, ਬ੍ਰਹਮ ਦਾ ਗਿਆਨ ਹੋ ਗਿਆ, ਤਾਂ ਆਪਾਂ ਨੂੰ ਦੁਬਾਰਾ ਅਵਿਦਿਆ ਪਰੇਸ਼ਾਨ ਨਹੀਂ ਕਰੇਗੀ। ਮਾਇਆ, ਇਹ ਕਲਯੁਗ, ਇਹ ਵਿਸ਼ੇ ਵਿਕਾਰ, ਇਹ ਸਾਰਿਆਂ ਤੋਂ ਪਰੇ ਆਪਾਂ ਬੈਠ ਕੇ ਦੇਖਾਂਗੇ ਸੱਤ ਚੇਤਨ ਆਨੰਦ ਸਰੂਪ ਦੇ ਵਿੱਚ ਆਪਾਂ ਅਸਤੀ ਭੰਤੀ ਪ੍ਰਿਆ ਚ ਲੀਨ ਹੋ ਕੇ ਇਹ ਦੇਖਾਂਗੇ ਕਿੰਨਾ ਆਨੰਦ ਹੈ। ਫਿਰ ਉੱਥੇ ਜਾ ਕੇ ਕਹਿੰਦਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਓ ਮਹਾਰਾਜ ਨੇ ਇਹੀ ਪੰਕਤੀ ਪੂਰੀ, ਸਤਿਗੁਰੂ ਮੈਂ ਜਦ ਪਾਇਆ ਤਾਂ ਆਨੰਦ ਪਿਆ ਮੇਰੀ ਮਾਏ। ਇੱਥੇ ਆ ਕੇ ਸਤਿਗੁਰੂ ਨੇ ਮੈਨੂੰ ਇੰਨਾ ਗਿਆਨ ਦੇ ਦਿੱਤਾ, ਇੰਨਾ ਗਿਆਨ ਦੇ ਦਿੱਤਾ ਕਿ ਹੁਣ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਹੁਣ ਇਸ ਤੋਂ ਅੱਗੇ ਜਾਣ ਨੂੰ ਜੀ ਨਹੀਂ ਕਰਦਾ ਕਿ ਆਨੰਦ ਹੀ ਆਪਣੀ ਅਖੀਰਲੀ ਅਵਸਥਾ ਹੈ, ਜਿੱਥੇ ਅਨੰਤ ਆਨੰਦ ਦੇ ਸਮੁੰਦਰ ਵਿੱਚ ਜਾ ਕੇ ਜੀਵ ਲੀਨ ਹੁੰਦਾ ਹੈ। ਉੱਥੇ ਤੱਕ ਦੀ ਯਾਤਰਾ ਹੈ ਸਾਡੀ, ਕਦਮ ਕਦਮ ਚੱਲਦਿਆਂ 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 ਪਹੁੰਚਣਾ। ਉਹ ਕਦਮ ਕਦਮ ਕਿਹੜਾ ਹੈ? ਜਿਹੜਾ ਸਵਾਸ ਸਵਾਸ ਸਿਮਰਨ ਕਰਨਾ ਹੈ।